ਸਤਨਾਮ ਸ੍ਰੀ ਵਾਹਿਗੁਰੂ ਜੀ। ਅੰਤ ਨਾ ਸਿਫਤ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੈ ਸੋਏ, ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਅੰਤ ਨਾ ਸਿਫਤੀ ਕਹਿਣ ਨਾ ਅੰਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇੱਕ ਵਾਰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬ ਨਵਾਜ ਸਤਿਗੁਰੂ ਜੀਓ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਦਰ 'ਤੇ ਹਾਜ਼ਰ ਹੁੰਦੇ ਹਨ, ਉਹਨਾਂ ਨੂੰ ਕਿਹੜੀ ਦਾਤ ਬਖਸ਼ਿਸ਼ ਕਰਦੇ ਹੋ? ਤਾਂ ਹਜ਼ੂਰ ਨੇ ਆਖਿਆ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ। ਜਿਹੜੇ ਗੈਰ ਹਾਜ਼ਰ ਰਹਿੰਦੇ ਹਨ, ਉਹ ਗੁਰੂ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹਨ। ਸਤਿਗੁਰੂ ਦੇ ਬਚਨ ਸਨ, ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ 'ਤੇ ਹੀ ਸਤਿਗੁਰੂ ਦੀ ਮਿਹਰ ਹੁੰਦੀ ਹੈ। ਕਈ ਪ੍ਰੇਮੀ ਇਹ ਸਵਾਲ ਕਰਦੇ ਹਨ, ਜੇ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਬਾਣੀ ਪੜ੍ਹ ਲੈਂਦੇ ਹਾਂ, ਪੂਜਾ ਪਾਠ ਕਰ ਲੈਂਦੇ ਹਾਂ, ਕੁਝ ਨਾ ਕੁਝ ਸਿਮਰਨ ਵੀ ਕਰ ਲੈਂਦੇ ਹਾਂ, ਕਿ ਇਹਦੇ ਨਾਲ ਸਾਨੂੰ ਗੁਰੂ ਦੀ ਮਿਹਰ ਨਹੀਂ ਪ੍ਰਾਪਤ ਹੋਵੇਗੀ? ਇੱਕ ਗੱਲ ਯਾਦ ਰੱਖੋ, ਅਸੀਂ ਜੋ ਵੀ ਕੁਛ ਕਰਦੇ ਹਾਂ, ਇਹਦਾ ਫਲ ਸਾਨੂੰ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਦਿੰਦਾ ਹੈ। ਚਾਹੇ ਆਪਾਂ ਘਰ ਦੇ ਵਿੱਚ ਬੈਠ ਕੇ ਕਰੀਏ ਅਤੇ ਚਾਹੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਕਰੀਏ, ਪਰ ਇੱਕ ਗੱਲ ਜ਼ਰੂਰ ਹੈ, ਹਜ਼ੂਰ ਨੇ ਆਖਿਆ ਸੀ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਬਾਣੀ ਸੁਣਦਾ ਹੈ, ਸਿਮਰਨ ਕਰਦਾ ਹੈ, ਉਹਦੇ ਉੱਤੇ ਸਤਿਗੁਰੂ ਦੀ ਵਿਸ਼ੇਸ਼ ਮਿਹਰ ਹੁੰਦੀ ਹੈ। ਜਿਵੇਂ ਪਾਤਸ਼ਾਹ ਦੇ ਅਨੇਕਾਂ ਹੀ ਅਮੀਰ ਵਜ਼ੀਰ ਅਹਿਲਕਾਰ ਹੁੰਦੇ ਹਨ, ਅਨੇਕਾਂ ਹੀ ਦਰਬਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਹੁੰਦੇ ਹਨ, ਪਰ ਜਿਹੜੇ ਬਾਦਸ਼ਾਹ ਦੇ ਕੋਲ ਰਹਿੰਦੇ ਹਨ ਅਤੇ ਹਮੇਸ਼ਾ ਲਈ ਹਾਜ਼ਰ ਹੁੰਦੇ ਹਨ, ਉਹਨਾਂ 'ਤੇ ਪਾਤਸ਼ਾਹ ਦੀ ਵਧੇਰੇ ਖੁਸ਼ੀ ਹੁੰਦੀ ਹੈ, ਵਧੇਰੇ ਪ੍ਰਸੰਨਤਾ ਹੁੰਦੀ ਹੈ। ਠੀਕ ਹੈ, ਭਾਵੇਂ ਜਿਹੜੇ ਹੋਰ ਵੀ ਨੌਕਰ ਚਾਕਰ ਨੇ ਉਹਨਾਂ ਸਾਰਿਆਂ ਨੂੰ ਬਾਦਸ਼ਾਹ ਦੇ ਖਜ਼ਾਨੇ ਵਿੱਚੋਂ ਤਨਖਾਹਾਂ ਮਿਲਦੀਆਂ ਹਨ, ਰੋਜ਼ੀਨੇ ਮਿਲਦੇ ਹਨ, ਪਰ ਜਿਹੜੇ ਬਾਦਸ਼ਾਹ ਦੇ ਕੋਲ ਰਹਿੰਦੇ ਹਨ, ਬਾਦਸ਼ਾਹ ਨੂੰ ਸੇਵਾ ਕਰਕੇ ਪ੍ਰਸੰਨ ਕਰ ਲੈਂਦੇ ਹਨ, ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ 'ਤੇ ਮਿਹਰ ਕਰਦਾ ਹੈ। ਜਿਵੇਂ ਦੁਨਿਆਵੀ ਬਾਦਸ਼ਾਹ ਜਦੋਂ ਕਿਸੇ 'ਤੇ ਖੁਸ਼ ਹੋ ਜਾਂਦਾ ਹੈ, ਉਹ ਉਸਨੂੰ ਪੁਰਸਕਾਰ ਦਿੰਦਾ ਹੈ, ਉਸਨੂੰ ਸਨਮਾਨ ਦਿੰਦਾ ਹੈ, ਉਸਨੂੰ ਖਿਲਤਾਂ ਪ੍ਰਦਾਨ ਕਰਦਾ ਹੈ, ਇੱਕ ਸਿਪਾਹੀ ਨੂੰ ਸਿਪਾ ਸਲਾਰ ਬਣਾ ਦਿੰਦਾ ਹੈ, ਇੱਕ ਕਰਮਚਾਰੀ ਨੂੰ ਅਧਿਕਾਰੀ ਬਣਾ ਦਿੰਦਾ ਹੈ, ਕਿਸੇ ਸਧਾਰਨ ਆਦਮੀ ਨੂੰ ਅਹਿਲਕਾਰ ਵੀ ਬਣਾ ਲੈਂਦਾ ਹੈ, ਕਿਉਂਕਿ ਬਾਦਸ਼ਾਹ ਦੀ ਖੁਸ਼ੀ ਹੈ। ਇਸੇ ਤਰ੍ਹਾਂ ਜਿਹੜੇ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ 'ਤੇ ਵਿਸ਼ੇਸ਼ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਨਦਰੇ ਕਰਮ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਨਜ਼ਰੇ ਅਨਾਇਤ ਹੁੰਦੀ ਹੈ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਸੇਵਾ ਅਤੇ ਸਿਮਰਨ ਦੀ ਕਾਰ ਬਖਸ਼ਿਸ਼ ਕਰ ਦਿੰਦਾ ਹੈ, ਅਤੇ ਫਿਰ ਨਦਰ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਉਹਨਾਂ 'ਤੇ ਨਦਰ ਕਰਦਾ ਹੈ ਅਤੇ ਫਿਰ ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ। ਕਿਉਂਕਿ ਬਾਦਸ਼ਾਹ ਚਾਹੇ ਕਿਸੇ ਨੂੰ ਕੋਈ ਵੀ ਇਨਾਮ ਦੇ ਸਕਦਾ ਹੈ, ਔਰ ਇੱਥੋਂ ਤੱਕ ਬਾਦਸ਼ਾਹ ਖੁਸ਼ ਹੋਵੇ ਕਿਸੇ ਨੂੰ ਆਪਣਾ ਤਖ਼ਤੋ ਤਾਜ ਵੀ ਦੇ ਸਕਦਾ ਹੈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਸਤਿਗੁਰੂ ਦੇ ਪਿਆਰੇ ਹਨ, ਜਦੋਂ ਉਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਭਾਵਨਾ ਨਾਲ, ਸਿਦਕ ਦੇ ਨਾਲ, ਪ੍ਰੇਮ ਦੇ ਨਾਲ ਸੇਵਾ ਕਰਦੇ ਹਨ, ਤਾਂ ਉਹਨਾਂ ਨੂੰ ਵੀ ਇਨਾਮ ਮਿਲਦੇ ਨੇ, ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਜਦੋਂ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਵੱਡੀ ਤੋਂ ਵੱਡੀ ਬਖਸ਼ਿਸ਼ ਵੀ ਕਰ ਸਕਦਾ ਹੈ, ਉਹਨਾਂ ਨੂੰ ਆਪਣਾ ਰੂਪ ਵੀ ਕਰ ਸਕਦਾ ਹੈ, ਉਹਨਾਂ ਨੂੰ ਆਪਣਾ ਤਖ਼ਤੋ ਤਾਜ ਵੀ ਦੇ ਸਕਦਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੈ ਸਮਾਹੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਦਰ ਦੇ ਫਲ ਨੇ। ਇਹ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਇਨਾਮ ਹਨ ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ ਔਰ ਉਹਨਾਂ ਨੂੰ ਸਭ ਕੁਝ ਦੇ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਹਿਣੇ 'ਤੇ ਪ੍ਰਸੰਨ ਹੋਏ ਅਤੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਜੇ ਭਾਈ ਲਹਿਣਾ ਜੀ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ 'ਤੇ ਪ੍ਰਸੰਨ ਹੋਏ ਅਤੇ ਉਹਨਾਂ ਨੂੰ 12 ਵਰਦਾਨ ਬਖਸ਼ੇ, ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ, ਨਿਤਾਣਿਆਂ ਦੇ ਤਾਣ ਹੋਵੋਗੇ, ਨਿਓਟਿਆਂ ਦੀ ਓਟ ਹੋਵੋਗੇ, ਨਿਗਤਿਆਂ ਦੀ ਗਤ ਹੋਵੋਗੇ ਅਤੇ ਨਾਲ ਹੀ ਗੁਰਤਾ ਗੱਦੀ ਵੀ ਬਖਸ਼ਿਸ਼ ਕਰ ਦਿੱਤੀ। ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ, ਜਿਨ੍ਹਾਂ 'ਤੇ ਸਤਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ ਉਹਨਾਂ ਨੂੰ ਵੱਡੇ ਤੋਂ ਵੱਡੇ ਮੁਰਾਤਬੇ, ਉੱਚੇ ਤੋਂ ਉੱਚੇ ਅਹੁਦੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਹਮੇਸ਼ਾ ਲਈ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਸੋ ਆਪ ਸੰਗਤਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤ ਰੂਪ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਕਥਾ ਸਰਵਣ ਕਰ ਰਹੇ ਹੋ। 23 ਪੌੜੀਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 24ਵੀਂ ਪੌੜੀ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਇਹ ਗਰੀਬ ਨਿਵਾਜ ਸਤਿਗੁਰੂ ਜੀਓ, ਕਿਰਪਾ ਕਰੋ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਦੱਸੋ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਉਸਦਾ ਅੰਤ ਪਾਇਆ ਜਾ ਸਕਦਾ ਹੈ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਬੇਅੰਤ ਆਖਿਆ ਜਾਂਦਾ ਹੈ। ਕਿ ਉਸ ਬੇਅੰਤ ਦਾ ਅੰਤ ਵੀ ਪਾਇਆ ਜਾ ਸਕਦਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪੌੜੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੇਅੰਤਤਾ ਦਾ ਅਤੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਮਹਿਮਾ ਦਾ ਉਚਾਰਨ ਕਰ ਰਹੇ ਹਨ। ਲੋ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ, ਅੰਤ ਨਾ ਸਿਫਤੇ ਕਹਿਣ ਨਾ ਅੰਤ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਅੰਤ ਨਾ ਸਿਫਤੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਦਾ ਕੋਈ ਵੀ ਅੰਤ ਨਹੀਂ ਹੈ। ਜੇ ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ, ਉਹਦੀਆਂ ਵਡਿਆਈਆਂ ਆਪਾਂ ਉਚਾਰਨ ਕਰਨ ਲੱਗ ਜਾਈਏ ਤਾਂ ਉਹਨਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਲਈ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਵੱਡੇ ਕੀਆਂ ਵਡਿਆਈਆਂ, ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਇਹ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਹਨ। ਸੋ ਕਰਤਾ ਕਾਦਰ ਕਰੀਮ, ਉਹ ਵਾਹਿਗੁਰੂ ਕਰਤਾ ਪੁਰਖ ਹੈ, ਕਾਦਰ ਕੁਦਰਤ ਦਾ ਮਾਲਕ ਹੈ ਅਤੇ ਕਰੀਮ ਕਿਰਪਾਲੂ ਹੈ। ਦੇ ਜੀਆਂ ਰਿਜਕ ਸੰਭਾਹੇ, ਜਿੱਥੇ ਜਿੱਥੇ ਵੀ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਨੇ, ਚਾਹੇ ਉਹ ਸਮੁੰਦਰਾਂ ਵਿੱਚ ਨੇ, ਚਾਹੇ ਧਰਤੀ 'ਤੇ ਹਨ, ਚਾਹੇ ਪੱਥਰਾਂ ਵਿੱਚ ਨੇ, ਕਿਤੇ ਵੀ ਹੋ ਸਕਦੇ ਨੇ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਰਿਜਕ ਅਪਣਾਉਂਦਾ ਹੈ। ਇਹ ਵਾਹਿਗੁਰੂ ਦੀਆਂ ਵਡਿਆਈਆਂ ਨੇ ਔਰ ਉਸ ਵਾਹਿਗੁਰੂ ਦੀਆਂ ਸਿਫਤਾਂ ਇੰਨੀਆਂ ਮਹਾਨ ਨੇ, ਉਹਨਾਂ ਨੂੰ ਪੂਰਨ ਤੌਰ 'ਤੇ ਕੋਈ ਵੀ ਨਹੀਂ ਆਖ ਸਕਦਾ। ਇੱਕ ਥਾਂ 'ਤੇ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਇਹ ਵਾਹਿਗੁਰੂ ਦੀਆਂ ਸਿਫਤਾਂ ਨੇ। ਗਈ ਬਹੋੜ, ਉਹ ਵਾਹਿਗੁਰੂ ਗਈ ਹੋਈ ਨੂੰ ਮੋੜਨ ਵਾਲਾ, ਜਿਹੜੀ ਚੀਜ਼ ਇੱਕ ਵਾਰੀ ਹੱਥੋਂ ਗੁਆਚ ਗਈ, ਸਾਡੇ ਹੱਥੋਂ ਨਿਕਲ ਗਈ, ਉਹ ਵੀ ਵਾਹਿਗੁਰੂ ਪਰਮੇਸ਼ਰ ਵਾਪਸ ਮੋੜਨ ਵਾਲਾ ਹੈ। ਉਸਨੂੰ ਗਈ ਬਹੋੜ ਕਹਿੰਦੇ ਨੇ, ਗਈ ਨੂੰ ਮੋੜ ਦੇਵੇ। ਗਈ ਬਹੋੜ ਬੰਦੀ ਛੋੜ, ਦੂਜੀ ਸਿਫਤ ਉਹਦੀ ਇਹ ਵੀ ਹੈ, ਉਹ ਵਾਹਿਗੁਰੂ ਪਰਮੇਸ਼ਰ ਬੰਦੀ ਛੋੜ ਪਿਤਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੰਜ ਪਿਆਲੇ ਪੰਜ ਪੀਰ ਛੱਠਵੇਂ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਵਿੱਚ ਗਏ, ਜਿਹੜੇ ਉੱਥੇ 52 ਉਮਰ ਕੈਦੀ ਰਾਜੇ ਸਨ, ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਕਿ ਸਾਡੀ ਵੀ ਬੰਦ ਖਲਾਸੀ ਹੋ ਸਕਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਵਾਹਿਗੁਰੂ ਨੂੰ ਪਾਇਆ ਅਸੀਂ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗੇ। ਉਧਰੋਂ ਜਹਾਂਗੀਰ ਬਾਦਸ਼ਾਹ ਨੇ ਰਿਹਾਈ ਦੇ ਆਰਡਰ ਜਾਰੀ ਕਰ ਦਿੱਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਦਸ਼ਾਹ ਨੂੰ ਕਹਿ ਭੇਜਿਆ, ਅਸੀਂ ਇਕੱਲੇ ਨਹੀਂ ਜਾਵਾਂਗੇ, ਆਹ ਜਿਹੜੇ ਉਮਰ ਕੈਦੀ ਰਾਜੇ ਨੇ, ਨਰਕੀ ਜ਼ਿੰਦਗੀ ਭੋਗ ਰਹੇ ਨੇ, ਇਹਨਾਂ ਨੂੰ ਵੀ ਅਸੀਂ ਨਾਲ ਹੀ ਲੈ ਜਾਣਾ ਹੈ। ਬਾਦਸ਼ਾਹ ਨੇ ਵਜ਼ੀਰਾਂ ਨਾਲ ਸਲਾਹ ਕੀਤੀ ਅਤੇ ਨਾਲ ਹੀ ਇਹ ਜਵਾਬ ਭੇਜਿਆ, ਜਿਹੜੇ ਵੀ ਰਾਜੇ ਤੁਹਾਡਾ ਪੱਲਾ ਪਕੜ ਕੇ ਨਿਕਲ ਸਕਦੇ ਨੇ, ਉਹਨੇ ਰਾਜਿਆਂ ਨੂੰ ਰਿਹਾਅ ਕੀਤਾ ਜਾਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਰਾਜਿਆਂ ਦੇ ਮਨ ਦੀ ਭਾਵਨਾ ਨੂੰ ਤੱਕ ਕੇ ਅਤੇ ਬਾਦਸ਼ਾਹ ਦੇ ਮਨ ਦੇ ਵਿੱਚ ਚਲਾਕੀ ਚੁਸਤੀ ਨੂੰ ਸਮਝ ਕੇ 52 ਕਲੀਆਂ ਵਾਲਾ ਚੋਲਾ ਬਣਾਇਆ। ਜਿੰਨੇ ਵੀ ਰਾਜੇ ਸਨ ਉਹਨਾਂ ਸਾਰਿਆਂ ਨੂੰ ਆਖਿਆ, ਆਓ ਤੁਸੀਂ ਸਾਡਾ ਪੱਲਾ ਫੜ ਲਓ, ਅਤੇ ਯਾਦ ਰੱਖੋ ਜਿਸਨੇ ਇੱਕ ਵਾਰ ਗੁਰੂ ਦਾ ਪੱਲਾ ਪਕੜ ਲਿਆ ਉਹ ਇੱਥੇ ਵੀ ਕੈਦ ਵਿੱਚੋਂ ਮੁਕਤ ਹੋ ਜਾਂਦਾ ਹੈ ਅਤੇ ਅੱਗੇ ਜਮਾਂ ਦੀ ਕੈਦ ਤੋਂ ਵੀ ਮੁਕਤ ਹੋ ਜਾਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ 52 ਉਮਰ ਕੈਦੀ ਰਾਜਿਆਂ ਨੂੰ ਰਿਹਾਅ ਕਰਵਾਇਆ, ਇਸ ਲਈ ਉਹਨਾਂ ਨੂੰ ਬੰਦੀ ਛੋੜ ਪਿਤਾ ਕਹਿ ਕੇ ਵੀ ਸੰਗਤਾਂ ਯਾਦ ਕਰਦੀਆਂ ਨੇ। ਇਹ ਵਾਹਿਗੁਰੂ ਦੀਆਂ ਸਿਫਤਾਂ ਨੇ, ਇਹ ਗੁਰੂ ਪਰਮੇਸ਼ਰ ਦੀਆਂ ਸਿਫਤਾਂ ਨੇ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਉਹ ਵਾਹਿਗੁਰੂ ਨਿਰੰਕਾਰ ਹੈ, ਦੁਖਦਾਰੀ ਸਾਰੇ ਦੁੱਖਾਂ ਦਾ ਦਾਰੂ ਕਰਦਾ। ਉਸ ਵਾਹਿਗੁਰੂ ਨੇ ਕਿੱਡੀ ਵੱਡੀ ਬਖਸ਼ਿਸ਼ ਸਾਡੇ 'ਤੇ ਕੀਤੀ ਹੈ। ਜਿੰਨੇ ਵੀ ਮਨੁੱਖ ਨੇ ਉਹਨਾਂ ਦੇ ਦੁੱਖ ਦਾ ਦਾਰੂ ਵੀ ਉਸ ਨੇ ਬਣਾਇਆ ਹੈ। ਦੁਨੀਆ ਵਿੱਚ ਦੁੱਖਾਂ ਦਾ ਵੀ ਕੋਈ ਅੰਤ ਨਹੀਂ, ਪਰ ਨਾਲ ਦੀ ਨਾਲ ਉਹਨਾਂ ਦੀਆਂ ਦਵਾਈਆਂ ਵੀ ਬਣੀਆਂ ਹੋਈਆਂ ਨੇ। ਤੇ ਬਣਾਈਆਂ ਜਾ ਰਹੀਆਂ ਨੇ। ਦੁੱਖਾਂ ਦਾ ਦਾਰੂ ਵੀ ਵਾਹਿਗੁਰੂ ਪਰਮੇਸ਼ਰ ਆਪ ਕਰਦਾ। ਸਭ ਤੋਂ ਵੱਡਾ ਦੁੱਖ ਹੈ ਜਨਮ ਮਰਨ ਦਾ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਇਸ ਜਨਮ ਮਰਨ ਦੇ ਦੁੱਖ ਦਾ ਵੀ ਇਲਾਜ ਕਰਦਾ। ਜਨਮ ਮਰਨ ਦੇ ਦੁੱਖ ਦਾ ਦਾਰੂ ਕੀ ਹੈ? ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ। ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੇ ਪਾਸੋਂ ਸਿੱਖੀ ਦੀ ਰਹਿਤ ਮਰਜ਼ਾਦਾ ਦੇ ਅਨੁਸਾਰ ਗੁਰਮਤਿ ਨਾਮ ਪ੍ਰਾਪਤ ਕਰ ਲੈਂਦਾ ਹੈ ਅਤੇ ਫਿਰ ਉਸ ਨਾਮ ਦੀ ਕਮਾਈ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਬਚਨ ਆਏ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਨਾਮ ਦੀ ਕਮਾਈ ਕਰਦਾ ਹੈ ਉਹਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਔਰ ਇੰਨੀ ਮਹਾਨ ਹੋ ਜਾਂਦੀ ਹੈ, ਉਹਦੀ ਅਵਸਥਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾਮ ਜਪਣ ਵਾਲਾ ਉਹ ਜਨਮ ਮਰਨ ਤੋਂ ਵੀ ਨਿਜਾਤ ਹਾਸਲ ਕਰ ਲੈਂਦਾ। ਇਹ ਵਾਹਿਗੁਰੂ ਦੀਆਂ ਸਿਫਤਾਂ ਨੇ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਹਰ ਜੀਓ ਨਾਮ ਪਰਿਓ ਰਾਮਦਾਸ। ਇਹ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਅਤੇ ਨਾਲ ਨਾਲ ਅਰਦਾਸ ਵੀ ਕੀਤੀ ਹੈ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਉਸ ਵਾਹਿਗੁਰੂ ਦੀਆਂ ਇਹ ਵੀ ਸਿਫਤਾਂ ਨੇ। ਉਹ ਵਾਹਿਗੁਰੂ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਦਾ ਹੈ ਅਤੇ ਇਸ ਦੇ ਨਾਲ ਹੀ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਉਹ ਮੇਰਾ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜੇ ਬਿਲਕੁਲ ਨਾ ਚੀਜ਼ ਨੇ, ਤੁਛ ਨੇ, ਕੱਖਾਂ ਤੋਂ ਵੀ ਹੌਲੇ ਨੇ, ਜਿਨ੍ਹਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਹੈ, ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਕੋਈ ਨਾ ਕੋਈ ਚੀਜ਼ ਬਣਾ ਦਿੰਦਾ ਹੈ। ਉਹਨਾਂ ਦੀ ਹਸਤੀ ਵੀ ਸੰਸਾਰ ਦੇ ਵਿੱਚ ਨਾਮਵਰ ਹੋ ਜਾਂਦੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਨਾ, ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਵਾਜ ਨਾ ਦੂਸਰ ਤੋਸੋ। ਜਿਹੜੇ ਮੇਰੇ ਵਰਗੇ ਕੱਖ ਸਨ, ਕੱਖਾਂ ਤੋਂ ਵੀ ਹੌਲੇ ਸਨ, ਅਤੇ ਤੁਸੀਂ ਉਹਨਾਂ ਨੂੰ ਪਹਾੜ ਜਿੱਡੇ ਬਣਾ ਦਿੱਤਾ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਇਹ ਮੇਰੇ ਪਾਤਸ਼ਾਹ ਦੀ ਵਡਿਆਈ ਹੈ, ਇਹ ਮੇਰੇ ਵਾਹਿਗੁਰੂ ਦੀ ਸਿਫਤ ਹੈ। ਉਹ ਨਚੀਜਿਆਂ ਨੂੰ ਚੀਜ਼ ਕਰ ਦਿੰਦਾ ਹੈ। ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਾਲਵੇ ਦੀ ਧਰਤੀ 'ਤੇ ਵਿਚਰ ਰਹੇ ਸਨ ਤਾਂ ਉਸ ਵੇਲੇ ਕੁਝ ਉਹ ਲੋਕ ਸਨ, ਗਰੀਬ ਲੋਕ, ਜਿਨ੍ਹਾਂ ਨੂੰ ਕੋਈ ਕਿਤੇ ਬਹਿਣ ਨਹੀਂ ਸੀ ਦਿੰਦਾ, ਕਿਤੇ ਕੋਈ ਰਹਿਣ ਨਹੀਂ ਸੀ ਦਿੰਦਾ, ਔਰ ਉਹਨਾਂ ਨੇ ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਲਈ ਆ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਚੀਜਿਆਂ ਨੂੰ ਚੀਜ਼ ਬਣਾ ਦਿੰਦੇ ਹੋ, ਅਤੇ ਕਿਰਪਾ ਕਰੋ ਸਾਨੂੰ ਰਹਿਣ ਦੇ ਲਈ ਕੋਈ ਜਗ੍ਹਾ ਦਿਓ। ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਅੱਛਾ ਹੁਣ ਤੁਸੀਂ ਇੱਕ ਵਾਰੀ ਇੱਥੋਂ ਚੱਲ ਕੇ ਜਿੱਥੇ ਵੀ ਰਾਤ ਪਈ ਉੱਥੇ ਜਾ ਕੇ ਆਰਾਮ ਕਰਨਾ, ਔਰ ਉੱਥੇ ਹੀ ਪਿੰਡ ਦੀ ਮੋਹੜੀ ਗੱਡ ਦਿਓ। ਅੱਗੇ ਜੋ ਵੀ ਕੁਝ ਹੋਵੇਗਾ ਗੁਰੂ ਦੇ ਭਰੋਸੇ 'ਤੇ ਠੀਕ ਹੋਵੇਗਾ। ਭਾਈ ਕਾਲਾ ਅਤੇ ਭਾਈ ਕਰਮਾ ਔਰ ਇਹਨਾਂ ਦਾ ਹੋਰ ਭਾਈਚਾਰਾ ਸੀ, ਔਰ ਇਹਨਾਂ ਨੇ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਜਿੱਥੇ ਰਾਤ ਪਈ ਉੱਥੇ ਪਿੰਡ ਦੀ ਮੋਹੜੀ ਗੜ ਦਿੱਤੀ, ਜਿਹੜਾ ਇਸ ਇਲਾਕੇ ਦਾ ਚੌਧਰੀ ਸੀ ਜੈਤ ਪੁਰਾਣਾ, ਉਹਨੂੰ ਆਪਣੇ ਬਾਹੂਬਲ ਦਾ ਬਹੁਤ ਵੱਡਾ ਘੁਮੰਡ ਸੀ, ਕਿਉਂਕਿ ਇਹਦੇ ਬਾਰੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਜਦੋਂ ਇਸ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਇਹਦੇ ਮੱਥੇ ਚੜ੍ਹਦਾ ਸੂਰਜ ਲੱਗਿਆ ਸੀ ਅਤੇ ਨਾਲ ਹੀ ਇੱਕ ਸ਼ੇਰ ਪਾਣੀ ਪੀਂਦਾ ਹੋਇਆ ਦਿਖਾਈ ਦਿੱਤਾ ਸੀ। ਇਹ ਦੋ ਕਾਰਨਾਂ ਕਰਕੇ ਜੈਤ ਪੁਰਾਣਾ ਬਹੁਤ ਤਕੜਾ ਸੂਰਬੀਰ ਯੋਧਾ ਹੋਇਆ। ਇਹਨੂੰ ਆਪਣੇ ਬਾਹੂਬਲ ਦਾ ਮਾਣ ਸੀ ਔਰ ਇਸ ਨੇ ਭਾਈ ਕਾਲੇ ਕਿਆਂ 'ਤੇ ਚੜ੍ਹਾਈ ਕਰ ਦਿੱਤੀ। ਉਹਨਾਂ ਨੇ ਸਤਿਗੁਰੂ ਦੀ ਸਹਾਇਤਾ ਮੰਗੀ। ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ, ਅਕਾਲ ਪੁਰਖ ਵਾਹਿਗੁਰੂ ਗੁਰੂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ। ਜਦੋਂ ਜੈਤ ਪ੍ਰਾਣੇ ਨੇ ਆ ਕੇ ਹਮਲਾ ਕਰ ਦਿੱਤਾ ਤਾਂ ਇਹਨਾਂ ਨੇ ਵੀ ਗੁਰੂ ਦੇ ਭਰੋਸੇ ਉਹਨਾਂ ਦਾ ਮੁਕਾਬਲਾ ਸ਼ੁਰੂ ਕਰ ਦਿੱਤਾ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਉਸ ਵੇਲੇ ਕੀ ਹੋਇਆ, ਜਿਹੜਾ ਜੈਤ ਪ੍ਰਾਣਾ ਸੀ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਅਤੇ ਬਹਾਦਰ ਗਿਣਦਾ ਸੀ, ਔਰ ਉਸ ਨੂੰ ਭਾਈ ਕਰਮੇ ਨੇ ਐਸੀ ਇੱਕ ਬਰਸ਼ੀ ਮਾਰੀ ਔਰ ਕਹਿੰਦੇ ਨੇ ਜੈਤ ਪ੍ਰਾਣਾ ਥਾਂ 'ਤੇ ਹੀ ਢੇਰੀ ਹੋ ਗਿਆ, ਔਰ ਜਿਹੜਾ ਉਸਨੇ ਵਾਰ ਕੀਤਾ ਉਹਦੇ ਨਾਲ ਉਹਦੇ ਦੰਦਾਂ 'ਤੇ ਚੋਟ ਆਈ। ਅਤੇ ਜਦੋਂ ਜੰਗ ਦੇ ਵਿੱਚ ਫਤਿਹ ਹੋਈ, ਜੈਤ ਪ੍ਰਾਣਾ ਮਾਰਿਆ ਗਿਆ ਅਤੇ ਜਿਹੜੇ ਕਾਲੇ ਕੇ ਸਨ ਬਜ਼ੁਰਗ, ਇਹ ਸਾਰੇ ਸਤਿਗੁਰੂ ਦੇ ਪਾਸ ਆਏ ਅਤੇ ਇਹ ਭਾਈ ਕਰਮੇ ਨੇ ਕੁਛ ਮਾਣ ਦੇ ਨਾਲ ਇਹ ਗੱਲ ਆਖੀ, ਕਹਿੰਦਾ ਮਹਾਰਾਜ ਅਸਾਂ ਤਾਂ ਸੁਣਿਆ ਸੀ ਜੈਤ ਪ੍ਰਾਣਾ ਬਹੁਤ ਵੱਡਾ ਸੂਰਮਾ ਹੈ, ਬੜਾ ਬਹਾਦਰ ਆਦਮੀ ਹੈ, ਪਰ ਮਹਾਰਾਜ ਜਿਹੜਾ ਉਹਨੇ ਵਾਰ ਕੀਤਾ ਬਸ ਮੇਰੇ ਤਾਂ ਥੋੜ੍ਹੀ ਜਿਹੀ ਦੰਦਾਂ 'ਤੇ ਚੋਟ ਆਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੈਨੂੰ ਪਤਾ ਹੈ ਤੈਨੂੰ ਕਿਹਦੀ ਸਹਾਇਤਾ ਦੇ ਨਾਲ ਇਹ ਵਡਿਆਈ ਪ੍ਰਾਪਤ ਹੋਈ ਹੈ, ਇਹ ਜਿੱਤ ਹਾਸਲ ਹੋਈ ਹੈ? ਇਹ ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੱਥੋਂ ਤੱਕ ਉਹਦੀ ਤਾਕਤ ਦਾ ਅਤੇ ਗੁੱਸੇ ਦਾ ਸਵਾਲ ਸੀ, ਜਦੋਂ ਉਹਨੇ ਤੇਰੇ 'ਤੇ ਬਰਸ਼ੀ ਦਾ ਵਾਰ ਕੀਤਾ ਤਾਂ ਉਸ ਵੇਲੇ ਅਸੀਂ ਇੱਕ ਲੋਹੇ ਦਾ ਟੁਕੜਾ ਆਹਰਣ ਲੈ ਕੇ ਸਾਹਮਣੇ ਕਰ ਦਿੱਤੀ, ਔਰ ਉਸਨੇ ਐਸੀ ਜ਼ੋਰ ਦੇ ਨਾਲ ਬਰਸ਼ੀ ਮਾਰੀ ਸੀ, ਉਸ ਆਹਰਣ ਨੂੰ ਵਿੰਨ ਕੇ ਅਤੇ ਸਾਡੇ ਹੱਥ ਵਿੱਚ ਜਾ ਕੇ ਵੀ ਖੁੱਭ ਗਈ। ਇਹਦਾ ਮਤਲਬ ਇਹ ਸੀ, ਗੁਰੂ ਨੇ ਹੱਥ ਦੇ ਕੇ ਤੇਰੀ ਰੱਖਿਆ ਕੀਤੀ ਹੈ। ਸਤਿਗੁਰੂ ਕਹਿਣ ਲੱਗੇ, ਉਹਦੇ ਵਿੱਚ ਤਾਕਤ ਤਾਂ ਇੰਨੀ ਸੀ, ਉਹ ਲੋਹੇ ਦੀ ਆਹਰਣ ਨੂੰ ਵੀ ਪਾਰ ਕਰਕੇ ਅਤੇ ਸਾਡੇ ਹੱਥ ਨੂੰ ਵੀ ਜਿਹੜੀ ਚੋਟ ਪਹੁੰਚਾ ਸਕਦੀ ਹੈ, ਅਤੇ ਜੇ ਗੁਰੂ ਨਾ ਅੰਗ ਸੰਗ ਹੁੰਦੇ ਤਾਂ ਤੂੰ ਮਜਾਲ ਹੈ ਉਹਨਾਂ ਦੇ ਸਾਹਮਣੇ ਖਲੋ ਸਕਦਾ। ਇਹ ਸਾਰੀ ਗੁਰੂ ਦੀ ਕਿਰਪਾ ਹੋਈ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆ ਭੰਗੰਗ ਬਹਿਪੂਤੇ। ਚਲੋ ਇਹਨਾਂ ਨੇ ਮੁਆਫ਼ੀ ਮੰਗੀ, ਸੱਚੇ ਪਾਤਸ਼ਾਹ ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਚੀਜਿਆਂ ਨੂੰ ਚੀਜ਼ ਬਖਸ਼ਿਸ਼ ਕਰਦੇ ਹੋ। ਹੁਣ ਜਦੋਂ ਕੁਛ ਸਮਾਂ ਉੱਥੇ ਰਹਿੰਦਿਆਂ ਨੂੰ ਹੋਇਆ, ਹੁਣ ਛੋਟੇ ਛੋਟੇ ਬੱਚੇ ਵੀ ਹਨ, ਇਹਨਾਂ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ। ਭਾਈ ਕਾਲਾ ਇੱਕ ਦਿਨ ਆਪਣੇ ਭਤੀਜਿਆਂ ਨੂੰ ਨਾਲ ਲੈ ਕੇ, ਜਿਨ੍ਹਾਂ ਦਾ ਨਾਮ ਫੂਲ ਅਤੇ ਸੰਦਲੀ ਲਿਖਿਆ ਹੋਇਆ, ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਹਾਜ਼ਰ ਹੋਇਆ, ਔਰ ਉਹਨਾਂ ਬੱਚਿਆਂ ਨੂੰ ਜਿਵੇਂ ਸਿਖਾਇਆ ਗਿਆ ਸੀ, ਉਹਨਾਂ ਨੇ ਸਤਿਗੁਰੂ ਦੇ ਅੱਗੇ ਜਾ ਕੇ ਢਿੱਡ ਵਜਾਉਣੇ ਸ਼ੁਰੂ ਕਰ ਦਿੱਤੇ, ਢਿੱਡਾਂ 'ਤੇ ਜਿਵੇਂ ਹੱਥ ਮਾਰਨ ਲੱਗ ਪਏ। ਸਤਿਗੁਰੂ ਕਹਿਣ ਲੱਗੇ, ਭਾਈ ਕਾਲਿਆ ਇਹ ਕੀ ਬੱਚੇ ਕਰ ਰਹੇ ਨੇ? ਭਾਈ ਕਾਲੇ ਨੇ ਆਖਿਆ, ਸੱਚੇ ਪਾਤਸ਼ਾਹ ਇਹ ਬੱਚੇ ਢਿੱਡੋਂ ਭੁੱਖੇ ਨੇ, ਇਹ ਕੁਛ ਖਾਣ ਲਈ ਮੰਗਦੇ ਨੇ। ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋ ਹਰ ਸਮਾਨ ਨਹੀਂ ਰਾਜਾ। ਦਇਆ ਦੇ ਘਰ ਆਏ ਅਤੇ ਉਹਨਾਂ ਵੱਲ ਤੱਕ ਕੇ ਕਹਿਣ ਲੱਗੇ, ਕਾਲਿਆ ਤੂੰ ਇਹਨਾਂ ਦਾ ਫਿਕਰ ਨਾ ਕਰ, ਇਹ ਤਾਂ ਇੱਥੋਂ ਦੇ ਰਾਜੇ ਹੋਣਗੇ, ਇਹਨਾਂ ਦੇ ਘੋੜੇ ਜਮਨਾ ਵਿੱਚੋਂ ਪਾਣੀ ਪੀਆ ਕਰਨਗੇ। ਆ ਜਿਹੜੇ ਨਾਭੇ ਪਟਿਆਲੇ ਜੀਂਦ ਵਾਲੇ ਰਾਜੇ ਹੋਏ ਨੇ, ਸਾਰੇ ਇਹਨਾਂ ਦੀ ਔਲਾਦ ਹੀ ਸੀ। ਇਹ ਹੈ ਗੁਰੂ ਦੀਆਂ ਬਖਸ਼ਾਂ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਕਹਿੰਦੇ ਨੇ ਜਦੋਂ ਇਹ ਕਾਲਾ ਖੁਸ਼ ਹੋ ਕੇ ਆਪਣੇ ਘਰ ਗਿਆ ਅਤੇ ਘਰ ਜਾ ਕੇ ਦੱਸਿਆ ਵੀ ਅੱਜ ਮੇਰੇ ਭਤੀਜਿਆਂ ਨੂੰ ਗੁਰੂ ਮਹਾਰਾਜ ਨੇ ਆਹ ਵਰਦਾਨ ਦਿੱਤਾ ਹੈ ਕਿ ਇਹਨਾਂ ਦੇ ਘੋੜੇ ਜਮਨਾ ਵਿੱਚੋਂ ਪਾਣੀ ਪੀਣਗੇ ਔਰ ਇਹ ਇੱਥੋਂ ਦੇ ਰਾਜੇ ਬਣਨਗੇ। ਅਤੇ ਕਾਲੇ ਦੇ ਘਰ ਵਾਲੀ ਕਹਿਣ ਲੱਗੀ, ਤੂੰ ਇਹਨਾਂ ਵਾਸਤੇ ਤਾਂ ਸਭ ਕੁਛ ਮੰਗ ਲਿਆ ਹੈ, ਜਿਹੜੇ ਤੇਰੇ ਆਪਦੇ ਬੱਚੇ ਨੇ ਉਹ ਭੁੱਖੇ ਮਰਨਗੇ, ਉਹਨਾਂ ਲਈ ਕੁਛ ਕਿਉਂ ਨਹੀਂ ਮੰਗਿਆ। ਇਹ ਗੱਲ ਸੁਣ ਕੇ ਭਾਈ ਕਾਲਾ ਦੂਸਰੇ ਦਿਨ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਤਿਗੁਰੂ ਦੇ ਕੋਲ ਚਲਿਆ ਗਿਆ ਅਤੇ ਉਹਨਾਂ ਨੇ ਵੀ ਉਸੇ ਤਰ੍ਹਾਂ ਹੀ ਢਿੱਡ ਵਜਾਏ। ਸਤਿਗੁਰੂ ਕਹਿਣ ਲੱਗੇ, ਭਾਈ ਕਾਲਿਆ ਕੀ ਗੱਲ ਹੈ, ਇਹ ਬੱਚੇ ਕੌਣ ਨੇ, ਕਿਸ ਦੇ ਨੇ? ਤਾਂ ਉਹਨੇ ਸਾਰੀ ਗੱਲ ਦੱਸੀ। ਕਹਿੰਦਾ, ਮਹਾਰਾਜ ਇਹ ਬੱਚੇ ਮੇਰੇ ਨੇ, ਕੱਲ੍ਹ ਜਿਹੜੇ ਸਨ ਬੱਚੇ ਉਹ ਮੇਰੇ ਭਤੀਜੇ ਸਨ, ਤੁਸੀਂ ਉਹਨਾਂ ਨੂੰ ਤਾਂ ਵਰਦਾਨ ਦੇ ਦਿੱਤਾ ਹੈ, ਪਰ ਮੇਰੇ ਪੁੱਤਰਾਂ ਨੂੰ ਵੀ ਕੋਈ ਵਰਦਾਨ ਦਿਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕਾਲਿਆ ਉਹ ਸਮਾਂ ਤਾਂ ਲੰਘ ਗਿਆ। ਅੱਛਾ, ਹੁਣ ਇਹ ਵੀ ਗੁਰੂ ਦੇ ਦਰ 'ਤੇ ਆਏ ਨੇ, ਇਹ ਵੀ ਖਾਲੀ ਨਹੀਂ ਜਾਣਗੇ। ਯਾਦ ਰੱਖ, ਇਹ ਆਪਣੀ ਵਾਹੀ ਆਪ ਖਾਣਗੇ। ਇਹ ਜਿਹੜਾ ਬਾਹੀਆ ਖਾਨਦਾਨ ਹੈ, ਇਹ ਉਹਦੇ ਵਿੱਚੋਂ ਸਨ। ਕਹਿੰਦੇ ਇਹ ਆਪਣੀ ਵਾਹੀ ਆਪ ਖਾਣਗੇ, ਇਹਨਾਂ ਦੀ ਪਿੰਡ ਵਿੱਚ ਸਰਦਾਰੀ ਹੋਵੇਗੀ, ਕਿਸੇ ਦਾ ਹਾਲੀਆ ਕਿਸੇ ਦਾ ਮਾਮਲਾ ਨਹੀਂ ਉਤਾਰਨਗੇ। ਹਾਂ, ਰਾਜੇ ਉਹੀ ਬਣਨਗੇ। ਇਹ ਬਚਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੇ ਅਤੇ ਸਮਾਂ ਪਾ ਕੇ ਉਹ ਬਚਨ ਸਫਲ ਵੀ ਹੋਏ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਵਾਹਿਗੁਰੂ ਦੀਆਂ ਸਿਫਤਾਂ ਨੇ, ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਦਾ ਸਮਾਂ ਆਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੂੰ ਆਪਣੇ ਪਾਸ ਬੁਲਾਇਆ। ਕਹਿਣ ਲੱਗੇ, ਤੁਸੀਂ ਅੰਮ੍ਰਿਤ ਛਕ ਲਓ, ਤੁਸੀਂ ਸਿੰਘ ਸੱਜ ਜਾਓ, ਤੁਸੀਂ ਸਾਡੇ ਨਾਲ ਖੜੋ। ਇਹਨਾਂ ਰਾਜਿਆਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ, ਅਸੀਂ ਨਾ ਤਾਂ ਆਪਣਾ ਧਰਮ ਛੱਡ ਸਕਦੇ ਹਾਂ, ਨਾ ਹੀ ਅਸੀਂ ਤੁਹਾਡੇ ਨਾਲ ਖਲੋ ਸਕਦੇ ਹਾਂ। ਉਹਦਾ ਕਾਰਨ, ਅਸੀਂ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਲੋਕ ਹਾਂ, ਜਿਹੜੇ ਗੁਰਸਿੱਖ ਨੇ ਉਹ ਕੇਵਲ ਅਕਾਲ ਦੇ ਪੁਜਾਰੀ ਨੇ। ਅਸੀਂ ਆਪਣੇ ਦੇਵੀ ਦੇਵਤਿਆਂ ਤੋਂ ਹੀ ਆਪਣਾ ਕੰਮ ਸਾਰ ਲੈਂਦੇ ਹਾਂ, ਇਸ ਲਈ ਅਸੀਂ ਅੰਮ੍ਰਿਤ ਛਕਣ ਲਈ ਤਿਆਰ ਨਹੀਂ। ਦੂਸਰੀ ਗੱਲ, ਤੁਹਾਡੀ ਤਾਂ ਬਾਦਸ਼ਾਹ ਦੇ ਨਾਲ ਟੱਕਰ ਹੈ, ਇਸ ਲਈ ਅਸੀਂ ਇਸ ਤੁਹਾਡੀ ਮੁਸ਼ਕਲ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਨਹੀਂ ਖੜੋ ਸਕਦੇ, ਕਿਉਂਕਿ ਅਸੀਂ ਤਾਂ ਬਾਦਸ਼ਾਹ ਦੀ ਦਿੱਲੀ ਦੇ ਅਧੀਨ ਰਹਿਣ ਵਾਲੇ ਹਾਂ, ਅਸੀਂ ਤੁਹਾਡੇ ਨਾਲ ਨਹੀਂ ਖਲੋ ਸਕਦੇ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅਸਾਂ ਤਾਂ ਇਹ ਸੋਚਿਆ ਸੀ, ਜ਼ੁਲਮ ਦੇ ਖਿਲਾਫ਼ ਤੁਸੀਂ ਸਾਡੇ ਨਾਲ ਖੜੋਗੇ, ਸਾਡੇ ਨਾਲ ਲੜੋਗੇ, ਪਰ ਹੁਣ ਵਾਹਿਗੁਰੂ ਨੂੰ ਕੁਝ ਹੋਰ ਪਾਉਂਦਾ ਹੈ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਗੁਰੂ ਮਹਾਰਾਜ ਕਹਿਣ ਲੱਗੇ, ਅੱਛਾ ਤੁਸੀਂ ਹੁਣ ਔਰੰਗਜ਼ੇਬ ਦੇ ਹੀ ਖੈਰ ਖੁਆ ਬਣੇ ਰਹੋ, ਪਰ ਹੁਣ ਕੁਝ ਸਮੇਂ ਤੋਂ ਬਾਅਦ ਖਾਲਸੇ ਨੇ ਆਪਣਾ ਜ਼ੋਰ ਫੜ ਲੈਣਾ ਹੈ ਔਰ ਜ਼ੁਲਮ ਦੇ ਖਿਲਾਫ਼ ਉਸਨੇ ਟੱਕਰ ਲੈਣੀ ਹੈ। ਜਿਹੜਾ ਵੀ ਉਹਦੇ ਸਾਹਮਣੇ ਅੜੇਗਾ ਉਹ ਖਤਮ ਹੋ ਜਾਵੇਗਾ। ਇਹ ਬਚਨ ਕਹਿ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮੁੱਚੀਆਂ ਸੰਗਤਾਂ ਨੂੰ ਬਿਨਾਂ ਕਿਸੇ ਜਾਤ ਪਾਤ ਵਰਨ ਸ਼ਰਮ ਦੇ ਭੇਦ 'ਤੇ ਕਹਿ ਦਿੱਤਾ ਵੀ ਆਓ, ਤੁਸੀਂ ਅੰਮ੍ਰਿਤ ਛਕੋ, ਤੁਸੀਂ ਖਾਲਸੇ ਬਣੋ। ਔਰ ਉਹਨਾਂ ਨੇ ਗੁਰੂ ਦਾ ਬਚਨ ਮੰਨਣਾ ਸ਼ੁਰੂ ਕਰ ਦਿੱਤਾ। ਜਦੋਂ ਪਹਿਲੇ ਪਹਿਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਫੌਜ ਤਿਆਰ ਕੀਤੀ, ਨੀਵੀਆਂ ਜਾਤਾਂ ਦੇ ਬਹੁਤੇ ਲੋਕ ਸਨ, ਉੱਚੀਆਂ ਜਾਤਾਂ ਦੇ ਤਾਂ ਪਹਿਲਾਂ ਹੀ ਹੰਕਾਰੀ ਸਨ, ਉਹ ਤਾਂ ਗੁਰੂ ਦੀ ਗੱਲ ਮੰਨਣ ਲਈ ਘੱਟ ਹੀ ਤਿਆਰ ਹੋਏ, ਪਰ ਨੀਵੀਆਂ ਜਾਤਾਂ ਦੇ ਲੋਕ ਬਹੁਤ ਸਾਰੇ ਸਿੰਘ ਬਣੇ ਅਤੇ ਜਿਹੜੇ ਪਹਾੜੀ ਲੋਕ ਸਨ ਉਹ ਮਖੌਲ ਕਰਨ, ਕਹਿਣ ਵੀ ਵਣ ਵਣ ਦੀ ਲੱਕੜੀ ਇਕੱਠੀ ਕੀਤੀ ਹੈ, ਇਹ ਜਿਹੜੀ ਤੁਹਾਡੀ ਖਾਲਸਾ ਫੌਜ ਹੈ ਇਹ ਸ਼ਾਹੀ ਫੌਜ ਦਾ ਕਿਵੇਂ ਮੁਕਾਬਲਾ ਕਰੇਗੀ। ਲੋਕ ਗੱਲਾਂ ਕਰਦੇ ਸਨ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਜਿਨ ਕੀ ਜਾਤ ਬਰਨ ਕੁੱਲ ਮਾਹੀ, ਸਰਦਾਰੀ ਨੇ ਪਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਇਹ ਕਲਗੀਧਰ ਪਾਤਸ਼ਾਹ ਦੀ ਵਡਿਆਈ ਸੀ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਸਤਿਗੁਰੂ ਕਹਿਣ ਲੱਗੇ, ਜਿਨ੍ਹਾਂ ਦੀ ਜਾਤ ਵਿੱਚ ਖਾਨਦਾਨ ਦੇ ਅੰਦਰ ਕਦੇ ਸਰਦਾਰੀ ਦਾ ਨਾਮ ਤੱਕ ਨਹੀਂ ਸੀ ਸੁਣਿਆ ਜਾਂਦਾ, ਜਿਹੜੇ ਹਮੇਸ਼ਾ ਪੈਰਾਂ ਹੇਠ ਲਤਾੜੇ ਹੋਏ ਸਮਝੇ ਜਾਂਦੇ ਸਨ, ਹਜ਼ੂਰ ਨੇ ਆਖਿਆ ਤਿੰਨੀ ਕੋ ਸਰਦਾਰ ਬਣਾਊ, ਮੈਂ ਉਹਨਾਂ ਨੂੰ ਸਰਦਾਰ ਬਣਾਵਾਂਗਾ ਅਤੇ ਫਿਰ ਮੈਂ ਆਪਣੇ ਆਪ ਨੂੰ ਗੋਬਿੰਦ ਸਿੰਘ ਗੁਰੂ ਅਖਵਾਵਾਂਗਾ। ਜੇ ਕਿਸੇ ਨੇ ਮਾਣ ਕੀਤਾ ਬਈ ਇਹ ਤਾਂ ਚਿੜੀਆਂ ਨੇ ਅਤੇ ਜਿਹੜੇ ਸ਼ਾਹੀ ਫੌਜ ਦੇ ਜਵਾਨ ਨੇ ਉਹ ਬਾਜ ਨੇ, ਤਾਂ ਗੁਰੂ ਮਹਾਰਾਜ ਨੇ ਜਵਾਬ ਦਿੱਤਾ ਸੀ, ਚਿੜੀਆਂ ਪਾਸੋਂ ਬਾਜ ਤੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਤੁਸੀਂ ਕੀ ਸਮਝੋਗੇ, ਆਹ ਜਿਹੜੇ ਬੜੇ ਬੜੇ ਬਾਜ ਨੇ ਮੁਗਲ ਪਠਾਨ ਨੇ ਆਪਣੇ ਆਪ ਨੂੰ ਬੜੇ ਸੂਰਮੇ ਸਮਝਦੇ ਨੇ, ਦੂਸਰਿਆਂ ਨੂੰ ਆਪਣਾ ਸ਼ਿਕਾਰ ਸਮਝਦੇ ਨੇ। ਪਤਾ ਲੱਗੇਗਾ ਜਦੋਂ ਚਿੜੀਆਂ ਵੀ ਬਾਜਾਂ ਦਾ ਮੁਕਾਬਲਾ ਕਰਨਗੀਆਂ। ਅਤੇ ਅਖੀਰ ਹੋਇਆ ਵੀ ਇਹੀ। ਹੁਣ ਤੁਸੀਂ ਅਨੰਦਪੁਰ ਸਾਹਿਬ ਨੂੰ ਲਗਾਤਾਰ 9 ਮਹੀਨੇ ਘੇਰਾ ਪਾਈ ਰੱਖਿਆ, ਪਰ ਕਿਸੇ ਦੀ ਮਜਾਲ ਨਹੀਂ ਸੀ ਕੋਈ ਅਨੰਦਪੁਰ ਸਾਹਿਬ ਦੀ ਜੂਹ ਵਿੱਚ ਪੈਰ ਰੱਖਦਾ। ਖਾਲਸੇ ਫੌਜ ਦੀ ਇੰਨੀ ਤਾਂਕ ਪਈ, ਇੰਨਾ ਦਬਦਬਾ ਬਣਿਆ ਕਿ ਸ਼ਾਹੀ ਫੌਜਾਂ ਅਤੇ ਕੀ ਤੁਰਕ ਪਹਾੜੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ ਅਨੰਦਪੁਰ ਸਾਹਿਬ ਵੱਲ ਨੂੰ ਝਾਕਦੀਆਂ ਤੱਕ ਨਹੀਂ ਸਨ। ਇਹ ਐਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਵਡਿਆਈ ਬਖਸ਼ੀ।